गुरुपाद शाह जी लिखी हुई के बाद जिस वाले दास ने अपनी फल बेनती की थी कि पौड़िया के रूप में वार श्री या श्री गुरु अर्जन देव साहब जी ने इस वार नाल श्लोक जोड़े। आप जी ने पहला कानपुरख वाहगुरु का मंदिर कहा कि वह ईश्वर पिंड है, वही उत्पत्ति करता है, वही जीवन की पालना करता है, वही जीवन की लयता कर लेता है, वो सत है, नाम रूपी परपंच से रचण वाला है, वो सृष्टि का करता है, वो नरका तो रक्षा करने वाला है, कुड़िया की खैर करने वाला है और मर वाला है, तमाम जीवों में हर जरे में वो व्यापक है, वो ईश्वर निर्भाव है और निर्वैर भी है, क्योंकि निर्भाव जो आप कल्ला कह दिए तो संसार ऐसे व्यक्ति भी हुए जिन्हों ने अपने आप को निर्भाव मनिया और निर्भय हो गए, पर वो निर्वैर नहीं हो सके। जिवें असीं बाणी विच एक ऐसे व्यक्ति की गाथा पढ़ते हैं जिसका नाम हरनाकश है, उन्हें ईश्वर की आराधना करके वर प्राप्त कर ले कि मैं ना जन्म मरा, ना मैं रात मरा, ना अंदर मरा, ना बाहर मरा, ना मैं किसी शस्त्र नाल मरा, ना मैनू कोई अग्नि ताकत ताकत मार सके, ना पानी नाल मरा। तो ऐसे अनेकों बार उसने जदों प्राप्त कर ले तो वो निर्भव हो गया, उसके अंदरों ईश्वर का खौफ चला गया, क्योंकि उसने ये गल सोच ली कि मैनू हुण कोई मारने वाला नहीं है। तो साहब सतगुरु पातशाह जी पवित्र बाणी विच अकाल पुरख वाहिगुरु की गल करते हैं, उसनों जिथे निर्भव कहते हैं उत्थे नानक भी कहते हैं निर्वैर है, वह किसी नाल वैर नहीं, वह अवगण वाले लोगों को भी पालता है। सतगुरु जी के वचन ने वो अवगण वाले पालता भाई देन थावे था, जिन्हों का कोई थान नहीं उन्होंने थान दिता है, गुनाकारा की प्रतिपालना भी करता है। तो साहब सतगुरु पातशाह जी कहते निर्वैर भी है। नाराज जी ने वचन लिखा है अकाल वो किसी समय की बंदिश नहीं होता, काल मौत तो रहता है, काल उसको व्यापता नहीं, वो मूरत मूर्तिमान है, जले जले में व्यापक है, उसके हाथ तुसी हर जगह च वेख सकते हो, उसको तकना है तो शत्रु की दृष्टि चाहिए है, जिस आप जी उच्चारण करते जल थल मैयत पूरे स्वामी सज्जन हार अंत महत्व पसरिया नानक देखकार, कि वो ईश्वर हर जगह व्यापक है, वो अकाल भी है, मूर्तिमान भी है, वो जूना ग्रह भी है। याद रखो जूना में शरीर आते, जूना में आकार वाले जीव आते, परंतु नाकार है उसका कोई आकार नहीं, उसकी कोई माता नहीं, उसका कोई पिता नहीं, वो किसी को पैदा नहीं हुआ, इस करके वो जूना नहीं होता, अजूनी है। सतगुरु पातशाह ने उसने बचन कहे कि वो साहब हम साहब का था स्वयं भू अपने आप तो पैदा हुआ और सुते सिद्ध प्रकाश रूप है। जो अभी पवित्र बाणी पढ़ा ਇਸ ਪਵਿੱਤਰ ਬਾਣੀ ਵਿੱਚੋਂ ਐਸੇ ਵਿਚਾਰ ਮਿਲਦੇ ਨੇ ਕਿ ਉਹ ਕਿਸੇ ਤੋਂ ਪ੍ਰਕਾਸ਼ ਵਧਾਰਾ ਨਹੀਂ ਲੈਂਦਾ, ਬਲਕਿ ਜਿੰਨੀਆਂ ਜੋਤੀਆਂ ਸੰਸਾਰ ਦੇ ਲੋਕਾਂ ਨੇ ਬੰਨੀਆਂ ਉਹਨਾਂ ਵਿੱਚ ਜੋਤ ਉਸਦੀ ਹੈ। ਸਭ ਮੈਂ ਜੋਤ, ਜੋਤ ਹੈ ਸੋਏ ਜਿਸ ਦਾ ਚਾਨਣ, ਸਭ ਮੈਂ ਚਾਨਣ ਹੋਏ। ਉਹ ਸਹਿਬੰਦ ਹੈ ਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਉਹ ਗੁਰ ਵੱਡਾ ਹੈ ਔਰ ਪ੍ਰਸਾਦ ਤੇ ਭਗਤ ਹੈ। ਉਸਨੂੰ ਕਿਸੇ ਨੇ ਪ੍ਰਾਪਤ ਕਰਨਾ ਚਾਹੇ, ਉਸਨੂੰ ਮਿਲਣਾ ਚਾਹੇ, ਉਸਨੂੰ ਖੋਜਣਾ ਚਾਹੇ, ਤੇ ਯਾਦ ਰੱਖਿਓ ਉਹ ਆਪਣੇ ਆਪ ਜੀਵ ਉਸਨੂੰ ਲੱਭ ਨਹੀਂ ਸਕਦਾ। ਭਾਵੇਂ ਬਾਣੀ ਨੇ ਇਸ ਵਿੱਚ ਕਹਿ ਦੇ ਉਹ ਇਸ ਦੇ ਅੰਦਰ ਹੀ ਵਸਦਾ ਹੈ, ਪਰ ਉਹਨੂੰ ਪਾਉਣ ਲਈ, ਉਹਨੂੰ ਲੱਭਣ ਲਈ, ਉਹਨੂੰ ਖੋਜਣ ਲਈ ਸਤਿਗੁਰੂ ਪਾਤਸ਼ਾਹ ਐਸੇ ਬਚਨ ਕਰਦੇ ਨੇ ਕਿ ਗੁਰ ਪ੍ਰਸਾਦ ਗੁਰੂ ਦੀ ਕਿਰਪਾ ਨਾਲ ਉਹ ਪ੍ਰਾਪਤ ਹੁੰਦਾ ਹੈ। ਇਸ ਤੋਂ ਅੱਗੇ ਸਤਿਗੁਰੂ ਪਾਤਸ਼ਾਹ ਨੇ ਬਚਨ ਕਹਿਣ ਵਾਰ ਸਲੋਕਾਂ ਨਾਲ ਆਸਾ ਦੀ ਵਾਰ, ਯਾਦ ਰੱਖੋ ਵਾਰ ਦਾ ਅਰਥ ਮੈਂ ਫਿਰ ਆਪ ਜੀ ਨੂੰ ਬੇਨਤੀ ਕਰਾਂ, ਵਾਰ ਦਾ ਮਤਲਬ ਹੈ ਪੌੜੀਆਂ। ਇੱਥੇ ਨਾਲ ਸਲੋਕ ਦਰਜ ਕੀਤੇ ਗੁਰੂ ਅਰਜਨ ਦੇਵ ਸਾਹਿਬ ਜੀ ਨੇ, ਨਾਲ ਆਪ ਜੀ ਨੇ ਲਿਖਿਆ ਸਲੋਕ ਵੀ ਮਹੱਲੇ ਪਹਿਲੇ ਪੇਜ ਲਿਖੇ। ਇਹਦਾ ਮਤਲਬ ਇਹ ਸਲੋਕ ਗੁਰੂ ਅਰਜਨ ਦੇਵ ਸਾਹਿਬ ਨੇ ਗੁਰੂ ਨਾਨਕ ਦੇਵ ਸਾਹਿਬ ਅਤੇ ਗੁਰੂ ਅੰਗਦ ਦੇਵ ਸਾਹਿਬ ਜੀ ਦੇ, ਕਿਉਂਕਿ ਇੱਕ ਗੱਲ ਨੂੰ ਪ੍ਰਪੱਖ ਕਰਨ ਲਈ ਉਹ ਸਤਿਗੁਰੂ ਗੁਰੂ ਅੰਗਦ ਦੇਵ ਸਾਹਿਬ ਜੀ ਦੇ ਦੂਸਰੇ ਪਾਤਸ਼ਾਹ ਦੇ ਸਲੋਕ ਵੀ ਆਪ ਜੀ ਨੇ ਨਾਲ ਜੋੜੇ ਉਹਨਾਂ ਪੌੜੀਆਂ ਦੇ। ਮੈਂ ਆਪਣੀ ਗੱਲ ਅਰਜ਼ ਕੀਤੀ ਸੀ ਕਿ ਉਨਾਹਠ ਸਲੋਕ ਆਸਾ ਦੀ ਵਾਰ ਵਿੱਚ ਪੌੜੀਆਂ ਦੇ ਨਾਲ ਅੰਕਿਤ ਨੇ। ਤਾਂ ਸਾਹਿਬ ਸਤਿਗੁਰੂ ਪਾਤਸ਼ਾਹ ਕਹਿੰਦੇ ਸਲੋਕ ਵੀ ਮਹੱਲੇ ਪਹਿਲੇ ਕੇ ਲਿਖੇ, ਆਪ ਸਤਿਗੁਰੂ ਪਾਤਸ਼ਾਹ ਨੇ ਆਪ ਸਲੋਕ ਨਾਲ ਲਿਖੇ। ਤੇ ਅੱਗੇ ਜ਼ਿਕਰ ਕਰਦੇ ਕਿ ਇਹ ਜਿਹੜੀ ਵਾਰ ਹੈ ਟੁੰਡੇ ਅਸ ਰਾਜੇ ਕੀ ਧੁਨੀ ਉੱਪਰ ਕਾਵੜੀ, ਗੁਰੂ ਗ੍ਰੰਥ ਸਾਹਿਬ ਵਿੱਚ ਆਈਆਂ 22 ਵਾਰ ਵਿੱਚੋਂ 9 ਵਾਰਾਂ ਦੇ ਨਾਲ ਬਕਾਇਦਾ ਉਹ ਕਿਸ ਵਾਰ ਦੇ ਵਾਂਗ ਗਾਉਣੀ ਹੈ, ਕਿਸ ਧੁਨੀ ਦੇ ਉੱਪਰ ਗਾਉਣੀ ਹੈ, 9 ਵਾਰਾਂ ਦੇ ਨਾਲ ਸਤਿਗੁਰੂ ਪਾਤਸ਼ਾਹ ਨੇ ਧੁਨਾਂ ਵੀ ਲਿਖੀਆਂ ਨੇ। ਕਿਤੇ ਐਸਾ ਜ਼ਿਕਰ ਆਉਂਦਾ ਹੈ ਰਾਏ ਕੁਮਾਰ ਦੀ ਮੌਜਦੀ ਕੀ ਵਾਰ ਕੀ ਧੁਰ ਉੱਪਰ ਗਾਉਣੀ, ਕਿਤੇ ਨਵਾਂ ਪਹਿਲੀਮਾ ਕੀ ਧੁਰ ਉੱਪਰ ਗਾਉਣੀ, ਇੱਥੇ ਆਪ ਲਿਖਦੇ ਟੁੰਡੇ ਅਸ ਰਾਜੇ ਕੀ ਧੁਨੀ ਉੱਪਰ ਗਾਵੇ। ਅਸ ਨਾਮ ਕਰਕੇ ਇੱਕ ਰਾਜਾ ਜਿਸ ਦੇ ਬਾਪ ਦਾ ਨਾਮ ਵੱਖ ਵੱਖ ਵਿਦਵਾਨਾਂ ਨੇ ਵੱਖ ਵੱਖ ਅੰਕਿਤ ਕੀਤਾ ਹੈ, ਕਿਸੇ ਨੇ ਉਹਨੂੰ ਉਚਿਤਰ ਵੀਰ ਕਰਕੇ ਲਿਖਿਆ ਹੈ, ਕਿਸੇ ਨੇ ਉਸਨੂੰ ਸਾਰੰਗ ਕਰਕੇ ਲਿਖਿਆ ਹੈ, ਸਾਰੰਗ ਦਾ ਪੁੱਤਰ ਅਸ ਰਾਜੇ ਦਾ ਜਦੋਂ ਜਨਮ ਹੋਇਆ, ਇਹ ਗੱਲ ਕਹੀ ਜਾਂਦੀ ਹੈ ਕਿ ਜਨਮ ਤੋਂ ਬਾਅਦ ਪੁਰਾਣਾ ਸਮਾਂ ਐਸਾ ਸੀ ਕਿ ਰਾਜੇ ਜੋਤਸ਼ੀਆਂ ਨੂੰ ਬੁਲਾਉਂਦੇ ਸਨ, ਤਾਂ ਜੋਤਸ਼ੀਆਂ ਨੂੰ ਬੁਲਾ ਕੇ ਆਪਣੇ ਬੱਚਿਆਂ ਦੀਆਂ ਜਨਮ ਕੁੰਡਲੀਆਂ ਬਣਾਈਆਂ ਜਾਂਦੀਆਂ। ਆ ਜਨਮ ਕੁੰਡਲੀ ਤੋਂ ਜੋਤਸ਼ੀ ਲੋਕ ਦੱਸਦੇ ਕਿ ਐਸਾ ਐਸਾ ਇਸ ਦਾ ਜੀਵਨ ਹੋਏਗਾ, ਆਹ ਗੱਲਾਂ ਤੋਂ ਇਹਨੂੰ ਰੋਕ ਲੈ ਜਾਏ ਤਾਂ ਐਸਾ ਹੋਏਗਾ, ਅਗਰ ਇਹ ਇਹਨਾਂ ਇਹਨਾਂ ਗੱਲਾਂ ਦੇ ਵਿੱਚ ਪੈ ਗਿਆ ਤਾਂ ਇਹ ਐਸਾ ਹੋਏਗਾ। ਯਾਦ ਰੱਖਿਓ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਜਾਂ ਸਾਹਿਬ ਸਤਿਗੁਰੂ ਨਾਨਕ ਦੇਵ ਸਾਹਿਬ ਦੇ ਦਸੇ ਗੁਰੂ ਸਾਹਿਬਾਨ ਅੱਜ ਗੁਰੂ ਗ੍ਰੰਥ ਸਾਹਿਬ ਇਹ ਕਿਸੇ ਐਸੀ ਕੁੰਡਲੀ ਨੂੰ ਸਤਿਗੁਰੂ ਨਹੀਂ ਮੰਨਦੇ। ਸਤਿਗੁਰੂ ਪਾਤਸ਼ਾਹ ਇਹ ਗੱਲ ਕਹਿੰਦੇ ਨੇ ਜਿੱਥੇ ਆਪ ਜੀ ਨੇ ਇਹ ਗੱਲ ਕਹੀ ਹੈ ਬਾਣੀ ਵਿੱਚ ਕਿ ਲੇਖ ਨਾ ਮਿਟਈ ਹੈ ਸਹੀ ਜੋ ਲਿਖਿਆ ਕਰਤਾਰ, ਉੱਥੇ ਅਸੀਂ ਇਹ ਵੀ ਮੰਨਦੇ ਹਾਂ ਕਿ ਗੁਰੂ ਗ੍ਰੰਥ ਸਾਹਿਬ ਜੀ ਨੇ ਪਵਿੱਤਰ ਬਾਣੀ ਵਿੱਚ ਐਸੇ ਬਚਨ ਜੋ ਆਪ ਜੀ ਨੂੰ ਅੱਖਾਂ ਪੜ੍ਹ ਕੇ ਸੁਣਾਏ ਸਨ ਕਿ ਪ੍ਰਭ ਭਾਵੈ ਮਨੁੱਖ ਗਤ ਪਾਵੈ, ਪ੍ਰਭ ਭਾਵੈ ਤਾਂ ਪਾਤਰ ਤਰਾਵੈ, ਉਸਦੇ ਅੱਗੇ ਬੇਨਤੀਆਂ ਕਰਨ ਨਾਲ। ਯਾਦ ਰੱਖਣਾ ਜਿਵੇਂ ਕੋਈ ਜੱਜ ਸਜ਼ਾ ਦਿੰਦਾ ਹੈ, جج کی سزا وہ جج آپ تک کٹ کے لکھ سکتا ہے، اور جی کوئی دوسرا ویکتی کہے کہ میں کوئی دیتی ہوئی سزا بدل دیا وہ نہیں بدل سکتا، ایویں ایشور کا لکھیا ایشور آپ ہی بیٹھتا ہے، گرو نے سن ایسے بچت تک ہے کہ جی کی برتھا ہوئے سو گر پہ ارداس کر، یہ مطلب ارداس ناٹ میں بدل جاتا ہے کا ہی کر ہے، تو ٹنڈے اس راجا ٹنڈا نہیں سی جنم تو وہ بالکل ٹھیک ٹھاک سی، وہ باپ نے جوتشی بنائے اور جوتشیا کرتے کہ جے اس بچے کو اینے سال کی عمر تک گھر تو وکھ رکھ کے ایک بورے بچے کی پرت پالنا ہوئے یہ مہر وکھرا ہوئے ایسے ایسے بندیاں ویوہار ہوئے اتنے رکھ کے ودیا دیتی جائے یہ شاستر ودیا گن بنایا جائے پھر ایک بہت چنگا راجا سخت ہوئے گا، اور ہر ماں باپ ایسا چاہتا ہے کہ میرا جڑا بچہ ہے وہ میرے نام کو روشن کرے، اس لیے وہ اپنے بچے کو نیک بنانے دے، اج بھی تھی لوگ سکولوں میں کالجوں میں یونیورسٹیاں میں کس لیے بھیجتے ہو کہ تا بچہ نیک بنے اور تے نام کو روشن کرے، ایسا کچھ سرانے نے بھی سوچا سارے نے، ان جوتشیاں نے کہا بتایا کوئی کچھ کیتا جوتشیاں نے کہا سا اس راجے کی پرت پالنا گھروں اس کمار کی پالنا باہر ایک وکھرے دائرے میں ہوئی، انہوں اتنے ودیا دیتی گئی شاستر ودیا سکھائی گئی اتنے اس کی پرت پالنا ہوتی رہی، وہ کچھ گنے چنے لوگ بھی ملتے جہے وہ کیول ویرت پاتا نہیں کام کی گل انہیں کرتے باقی نہیں، اور جب وہ جوان ہو گیا وہ باہر کھڑن کا دن آیا ہوں یہ سب کو مل سکتا ہے، اور سراجا اپنے محل تو باہر آیا، جب باہر آیا باپ نے لوگوں کیتا کہ جا اپنی ماتا نمسکار کر کے ایسا دیکھا ملتا ہے کہ سارے کی جی پہلی پتنی سی وہ موت ہو جان کے بعد سارے بزرگ ہو گیا اور انہیں ایک ہور شادی کر لی، اور جس عورت نال اس نے شادی کیتی وہ نوجوان سی، اور جدو اس اسنو ملن لے جاتا ہے تب وہ بجائے اس کر لے کہ انہوں پتر سمجھ کے انہوں کا مان سنکار کرے، وہ نوجوان ہے اور اس دن کو موت ہو گئی، انہوں نے اسنو کہا کہ تم میرے نال شادی کر، تیرا باپ بزرگ ہے میں تیری ماں نہیں ہوں، اس کر کے میں تیرے نال اپنا جیون بتیت کرا گی، اور اس نے اس نے بچنا منیا نہیں اپنے دھرم سے قائم رہا، اس نے کہا کہ میں تیرا برا حال کرا گی اگر تو میری گل نہ منے گا، انہیں کہا میں ایسا تو کرم نہیں کر سکتا کیونکہ تو میری آخر ماں ہے، ہمیں میں تیرے پیٹ کو جنم نہیں لیا پر تو میرے پتا کی عورت ہیں، اس کر کے میں تیرے نال شریر شریر سمبندھ جڑے نے وہ ستھاپت نہیں کر سکتا، اس اس کو اپنا پیشہ چھڑا کے چلے گئے، اس عورت نے اس نو سب سکھا لیا، جدو راجا گھر میں پہلے تو واپس آیا اپنے کپڑے پا کے انیک طرح کے اپنے کیش کھول لائے انیک طرح کے ہاو بھاو کر کے اس نے پتا نو یہ جتلا دیتا کہ تیرا بچہ نیک نہیں ہے، اس نے میری عزت نو اچھالن دا میری بےزتی کرنے کا یتن کیتا ہے، اس کر کے اپنے بچے کو سنبھال کے رکھو، یاد رکھو سارے نے غصے آ کے اس کو قتل کرنے کا حکم دے دیتا، اور اپنے وزیراں نو اپنے اہلکار نے گل کہی کہ یہ جنگل جا کے قتل کر کے یہ شریر کا کوئی انگ کٹ کے میرے پیش کیتا جائے تاکہ میری تسلی ہو جائے کہ ایسا بے عقل بچہ ایسا منہ جوڑ بچہ جس کو اپنی ماں کی عزت کا بھی پتا نہیں ہے میں تسلی کر سکا کہ تھی اس کو قتل کر دیتا ہے، جو کہ راجے کا پتا بیٹا سی غریب بڑا سمجھدار سی وہ جلادا کے نال چلے گیا، ان قتل کرنے والے نے گل کہی کہ سارے پاس جس بچے کے مر جانے کے بعد جی اس کو قتل کر دیں گے کوئی آر پاس سنبھالنے والا نہیں رہے گا، اج راجے غصہ ہے راجل ایسا حکم دے دیتا ہے اور کنی چنگی گل ہو رہی جی اِسی سارے اس کا ایک انگ کٹ کے راجے نے پیش کر دیں گے اور اس بچے نے کہیے کہ راج دور چلے جائے مڑ کے راج آئے گی سب نے گل چنگی لگی اس کا ہاتھ کٹ دیتا گیا ہاتھ کٹ کے لیا راجے نے پیش کر دیتا گیا اور اس ایسے شبد ہے کہ وہ راج پاٹ تو دور چلے جائے جتھے وہ اس راجے میں واپس نہ آئے ہوئے تاکہ ایسا نہ ہوئے وہ پتا پھر اس کو تو مروانا ہی ہے انہوں ویکتوں جی اس باہر نہیں آئے تھے انہوں بھی قتل کروا دے اس کے باپ سارے وہ کٹا ہوا ہاتھ لیا کے دے دیتا گیا اس کی تسلی ہو گئی کہ اس مار دیتا گیا ہے اور اس عمر کا شوقا سی وہ تریا جاتا ہے ہاتھ کٹیا ہے کہتے ہیں خوہ وچ سٹ دیتا گیا اسے خوہ وچ پانی کم سی کچھ وڈیرے لوگ پانی کرنے والے خوہ کو لگ رہے انہوں نے من آیا کہ پانی پیتا جائے انہوں نے جب لچ کا ڈور بہایا تھلے تو اس نے وہ ڈور پکڑ لیا جب انہوں نے کا ویکیا کہ کوئی گتی ہے اس نے آواز دیتی کہ مینو باہر کٹیا جائے انہیں بڑھایا نے اس کو خوہ تو باہر کر لیا انہوں دیکھا کہ کنڈا ہے اس نے ہاتھ سے پٹی بھی کی تھی انہوں خوہ تو باہر کر کے وہ اپنے نال لے گئے اور ترے جا رہے ہیں اس کا سروپ بڑا سندر ہے ایک ٹوپی کپڑے دھو رہا ہے جب وہ اس جگہ سے رکے بن جا رہے تو ٹوپی اس وقت دیکھی جاتا ہے اتنا سندر سروپ ہے اس بات کا وہ اس وقت تکی جاتا ہے ٹوپی انہیں کہا کہ تم اس وقت کیوں تکتا ہے کہنے لگا ہے بچہ مجھے بڑا سندر لگتا ہے میرے پریوار میں کوئی بچہ نہیں ہے اس لیے میرے بہت سونا لگ رہا ہے اور میں اس اگے دعا کرتا کہ میرے گھر میں بھی ایسا پتر ہوں گا کہانی یہ لکھتی ہے انہوں بنجاریا نے اس کو ٹوپی کے پاس مل ویچ دیا ٹوپی نے اس کو خرید لیا اس کا زخم ٹھیک ہو گیا اس کی کرتا بڑ تے لگ کے اپنے کپڑے کھاٹ پہ لے جاتا اور بڑھ نو کپڑے دب جاتے پھر واپس لے آتا اب اس نگر کے راجے کی موت ہو گئی یاد رکھو کچھ گلان ایسیا ہوتی ہیں جنہیں اس کہتے سنجوگ وس ہو گئی کچھ ایسا نے ملک خود کرنا ہے کچھ ایسا نے جنہوں کرنا چاہتا ہے پر نہیں کر سکتا اور کچھ ایسا گھٹناوا جو سنجوگ وس پر چلتی ہیں اج اس نگر کے راجے کی موت ہو گئی اس راجے کے گھر میں کوئی پتر نہیں پرانے سمے میں اج کا سما ہو رہا ہے اج تو لوگ چاہتے ہیں راجا بن جائے جھٹ راج بن لیتے ہیں مار کے بن لیتے ہیں پر اس سمے ایسا نہیں سی جب راجا مردا وزیر اکٹھے ہو کے صلاح کرتے کہ اس راجے کی جگہ تک کس کو تھاپا جائے کس ڈنگ نال تھاپا جائے جو سارے کی صلاح چاہتی اس مطابق کیتا جاتا جب راجے کی موت ہو گئی راجے کی موت ہونے کے نام وزیر صلاح کی کہ راجا بنانا کس کو بنایا جائے تو سب نے یہ صلاح پکی کر لی کہ صبح امرت ویلے جہاں ویکتی سب تو پہلا نگر کے دروازے کو آ کے ہاتھ لائے گا دروازے بند کر دیتے جان جہاں ویکتی دروازہ ٹکائے گا اس راجا بنا دیتا جائے راج تلک دے دیتا جائے ایشور کی دیو نے ایسی ہوئی اس ٹوپی کا بہڑت رات کو کھل گیا اس بہڑت کی تلاش میں جب اس کو جا رہی تو رات بہت اجے باقی رہتی سی اس بہڑت کی تلاش میں نکلیا اور ان جا کے جدو شہر کے باہر جہاں دروازہ جاتا سی اس سے گیا تو دیکھتا دروازہ بند ہے انہیں جا کے دروازہ کھٹکایا کوئی کھولے بس وہ بکھر والے لوگ کون دروازہ کھٹکانا ہے راجے کے پہرے داروں کو پکڑ لیا پکڑ کے لیا کے ان راج راج گدی کے بٹھا دیتا. ایسی گھٹنا گھٹی کہ کار پہ گئے. باقی راجا چکار ہے اور است راج سکار ہے کوئی کال نہیں. یاد رکھو دوجے راجے است راج راشن کی تعداد خریدنے لئے اپنے بندے بھیج رہے. سارے نے بھی اپنے وزیر اس راجے راج راشن خریدنے لئے بھیجے. جب وہ وزیر اس کے پاس آیا اس نے اس کو پہچان لیا. انہوں پہچان کے انہیں ستکار کیتا اور اپنے پاس دو چار رکھن تو بعد اپنے باپ کے راج لئی اناج مفت اس نے انہوں دے دیتا. جدو وزیر اناج لے کے واپس گیا کیونکہ اس تو اس نے ساری وہ گھٹنا سنی سی جو اس نہ ڈاپری انہیں اپنے راجے کو جا کے دسیا کہ اس اجے جیوتا ہے اس نردوش ہے. اسی اس سمے تمہیں گسا سی تے گے کا شکار سنا سی اسی سارے نے سلاح کر کے اس کا ہاتھ کٹ کے تے پیش کر دیتا. تھی اس کو مویا سمجھ لیا اور اس ہر فلانی جگہ پہ راجا ہے اور اس کی کیرتی اس جگہ کے راج میں پھیلی ہوئی ہے. ساری پرجا اس کا ستکار کرنی ہے. اس کے راج میں کوئی کال نہیں. آج دوسرے راجے اس کو لیا کے اناج اپنی پرجا پالنا کر رہے. جب اسی اناج لے کے اس کے پاس گئے اس نے ایک اناج سن مفت دیتا ہے کیونکہ اسی اس کے پتا راج کے وزیر سن. اس لیے اسی تمہیں بےنتی کرتے ہاں اس کو واپس لینا جائے اور اس کو یہ راج پاٹ بھی سونپ دیتا جائے. وزیر کی پریرنا سارن نے اس کو واپس لیا کے اپنے راج بھاگ کا دل بھی اس کو لا کے وہ راجا تھپ دیتا. اور اس اس راجے کی عمارت جو ایک ہاتھ تو ٹنڈا ہو گیا سی وہ نام ہی ٹنڈا اس راج پہ گیا. اس کی عمارت ٹھاڈیاں نے گائی اور گرو صاحب نے آسا دیوار ٹنڈے اس راجے کی وار کی دھنی پر گاؤں کا حکم کیا. اگیا آسا دیوار جو راگ آسا ہے وہ رب کر دے سلوک محلہ پہلا آپ جی کہہ رہے ہیں. آج
بلہاری گر اپنے دیوہاری سدوار.
یاد رکھو ایک پوتر بانی جس کو اسی پڑھتے ہاں اس بانی نے سانو نرنکار تک لے کے جانا. بانی گرو نے اچارن کی ہے تو مانو اسی گرو کے بچنا من کے ہی نرنکار تک جا سکتے ہاں. گرو کے بچنا تو بنا اسی نرنکار تک پہنچ نہیں سکتے. جنی دیر تک اسی یہ سمجھ نہیں رہے کہ گرو کی ہے اور گرو نال میرا سمبندھ کی ہے اینی دیر تک اسی گرو نال جڑ نہیں سکتے. اج جب اسی اپنے آپے کی پڑتال کریں گے میں معاف کرو سن اسی وچار گے کہ اسی گرو نال جڑے ہاں یا اسی درتھا نال جڑے ہاں سنسار نال جڑے ہاں پترا تیا دھام نال جڑے ہاں سنسار کے دھندے نال جڑے ہاں تو سانو اپنے اندر بیٹھا ایشر یہ جواب دے گا کہ تو گرو نال نہیں جڑیا. وہ سارے اندر نواز رکھتا ہے یہ گل گرو کہتا ہے. وہ کسی کی پرواہ نہیں کرتا. وہ جو کہے گا سارے بھلے نہیں کہے گا اور سچ کہے گا. بانی میرے بچن نے اندر سچا رکھتا ہے. بہر آپ کرے نیاؤ جب اسی سچے نکل کے بےنتی کر کے سچے نکل پوچھا گے وچار لے اندر جا کے پوچھا گے کہ کی میں گرو نال گیا ہاں وہ اندر آواز دے گا کرے سن لیں اس کی آواز ਯਾਦ ਰੱਖੋ ਇਹੀ ਜਵਾਬ ਮਿਲੇਗਾ ਕਿ ਨਹੀਂ ਰੁੜਿਆ ਤੂੰ ਗੁਰੂ ਨਾਲ, ਨਹੀਂ ਜੁੜਿਆ ਗੁਰੂ ਨਾਲ, ਤੂੰ ਧਨ ਨਾਲ ਜੁੜਿਆ ਹੈ, ਪਦਾਰਥ ਨਾਲ ਜੁੜਿਆ ਹੈ, ਦੁਨੀਆਂ ਨੂੰ ਤਿਆਗੀ ਦਰਸਾਉਣ ਲਈ ਕਿ ਮੈਂ ਤਿਆਗੀ ਹਾਂ, ਤੂੰ ਬਹੁਤ ਕੁਝ ਕਰਦਾ ਹੈ, ਪਰ ਅੰਦਰੋਂ ਤੇਰੇ ਵਿਚਾਰ ਧਨ ਪਦਾਰਥ ਨਾਲ ਤਾਂ ਜੁੜੇ ਹੋਏ ਹੈ ਪਰ ਗੁਰੂ ਨਾਲ ਨਹੀਂ। ਯਾਦ ਰੱਖਿਓ ਗੁਰੂ ਨੇ ਸਿੱਖ ਦੇ ਜੀਵਨ ਵਿੱਚ ਤਬਦੀਲੀ ਲੈ ਕੇ ਆਉਣੀ ਹੈ, ਇਸ ਲਈ ਗੁਰੂ ਗ੍ਰੰਥਕਾਰ ਦੀ ਗੱਲ ਕਰਨ ਤੋਂ ਪਹਿਲਾਂ ਗੁਰੂ ਦੀ ਗੱਲ ਕਰੇਗਾ। ਯਾਦ ਰੱਖਿਓ ਗੁਰੂ ਸਾਹਿਬ ਜੀ ਨੇ ਪਵਿੱਤਰ ਬਾਣੀ ਵਿੱਚ ਇੱਕ ਇੱਕ ਸਵਾਲ ਦਾ ਜਵਾਬ ਦੇਣ ਲਈ ਇੱਕ ਇੱਕ ਨਹੀਂ ਅਨੇਕਾਂ ਅਨੇਕਾਂ ਪ੍ਰਮਾਣ ਦੇ ਕੇ ਇੱਕ ਇੱਕ ਸਵਾਲ ਦਾ ਜਵਾਬ ਦਿੱਤਾ। ਗੁਰੂ ਨੂੰ ਪੁੱਛੋਗੇ ਸੰਨਿਆਸੀ ਕੌਣ ਹੈ, ਗੁਰੂ ਜਵਾਬ ਦੇਵੇਗਾ। ਗੁਰੂ ਨੂੰ ਪੁੱਛੋ ਪੰਡਿਤ ਕੌਣ ਹੈ, ਗੁਰੂ ਜਵਾਬ ਦੇਵੇਗਾ। ਗੁਰੂ ਨੂੰ ਪੁੱਛੋਗੇ ਗ੍ਰਸਤੀ ਕੌਣ ਹੈ, ਗੁਰੂ ਜਵਾਬ ਦੇਵੇਗਾ। ਗੁਰੂ ਨੂੰ ਪੁੱਛੋਗੇ ਸਿੱਖ ਕੌਣ ਹੈ, ਗੁਰੂ ਜਵਾਬ ਦੇਵੇਗਾ। ਗੁਰੂ ਨੂੰ ਅਗਰ ਪੁੱਛੋਗੇ ਕਿ ਗੁਰੂ ਕੌਣ ਹੈ ਤਾਂ ਫਿਰ ਵੀ ਗੁਰੂ ਜਵਾਬ ਦੇਵੇਗਾ। ਗੁਰੂ ਐਸਾ ਨਹੀਂ ਕਹੇਗਾ ਕਿ ਮੈਂ, ਗੁਰੂ ਨੂੰ ਅਸੀਂ ਪੁੱਛੀਏ ਗੁਰੂ ਕਹਿੰਦੇ ਕਿਸ ਨੂੰ ਨੇ, ਗੁਰੂ ਕਿਹੋ ਜਿਹਾ ਹੁੰਦਾ ਹੈ, ਤਾਂ ਸਤਿਗੁਰ ਪਾਤਸ਼ਾਹ ਦੀ ਪਾਵਨ ਬਾਣੀ ਵਿੱਚ ਸਾਨੂੰ ਇਸ ਕਠਿਨ ਮਿਲਣਗੇ ਕਿ ਸੋ ਸਤਿਗੁਰ ਇਸ ਹਿਦੈ ਹਰ ਨਾਲ ਅਨਕ ਬਾਰ ਗੁਰ ਕੋ ਬਲ ਜਾ ਸਰਬ ਨਿਧਾਨ ਜੀ ਖਦਾਤਾ ਆਜ ਪਹਿ ਪਾਰ ਬ੍ਰਹਮ ਰੰਗ ਰਾਤਾ ਬ੍ਰਹਮ ਮੈਂ ਜਨ ਜਨ ਮੈਂ ਪਾਰ ਬ੍ਰਹਮ ਇੱਕ ਆਪ ਨਹੀਂ ਕਸ਼ਧਰਮ ਸਹਿਸ ਸਿਆਣਪ ਲਿਆ ਨਾ ਜਾਈਐ ਨਾਨਕ ਐਸਾ ਗੁਰ ਵੜ ਲਾਗੀ ਪਾਈ। ਜਿਹੜੀਆਂ ਨਿਸ਼ਾਨੀਆਂ ਸਤਿਗੁਰੂ ਪਾਤਸ਼ਾਹ ਨੇ ਗੁਰੂ ਦੀਆਂ ਕਹੀਆਂ ਨੇ, ਐਸਾ ਗੁਰੂ ਵੱਡੇ ਭਾਗਾ ਬਿਨਾ ਪ੍ਰਾਪਤ ਨਹੀਂ ਹੁੰਦਾ। ਜਾਂ ਹੁਣ ਸਾਹਿਬ ਸਤਿਗੁਰੂ ਪਾਤਸ਼ਾਹ ਨੂੰ ਪੁੱਛੀਏ ਅਸੀਂ ਕਿ ਜੇ ਐਸਾ ਗੁਰੂ ਮਿਲ ਜਾਏ ਤਾਂ ਫਿਰ ਕੀ ਹੋਵੇ। ਸਤਿਗੁਰ ਪਾਤਸ਼ਾਹ ਕਹਿੰਦੇ ਸਫਲ ਦਰਸ਼ਨ ਦੇਖਤ ਪੁਨੀਤ, ਐਸੇ ਗੁਰੂ ਦੇ ਦਰਸ਼ਨ ਕੀਤੇ ਸਫਲ ਨੇ। ਜਦੋਂ ਗੁਰੂ ਦੇ ਦੀਦਾਰ ਕਰੋਗੇ ਜੀਵਨ ਸਫਲ ਹੋ ਜਾਏਗਾ। ਸਫਲ ਦਰਸ਼ਨ ਦੇਖਤ ਪੁਨੀਤ, ਜਦੋਂ ਗੁਰੂ ਤੁਹਾਨੂੰ ਦ੍ਰਿਸ਼ਟੀ ਭਰ ਕੇ ਟੱਕ ਲਏਗਾ ਤੁਸੀਂ ਪਵਿੱਤਰ ਹੋ ਜਾਓਗੇ, ਤੁਹਾਡੇ ਵਿਚਾਰ ਬਦਲ ਜਾਣਗੇ, ਤੁਹਾਡੀ ਦ੍ਰਿਸ਼ਟੀ ਬਦਲ ਜਾਏਗੀ, ਤੁਹਾਡਾ ਸੁਣਨਾ ਬਦਲ ਜਾਏਗਾ, ਤੁਹਾਡਾ ਕਹਿਣਾ ਬਦਲ ਜਾਏਗਾ, ਤੁਹਾਡੀ ਕਿਰਤ ਬਦਲ ਜਾਏਗੀ, ਤੁਹਾਡੀ ਸੰਗਤ ਬਦਲ ਜਾਏਗੀ। ਸਫਲ ਦਰਸ਼ਨ ਪੇਖਤ ਪੁਨੀਤ, ਤੇ ਜਦੋਂ ਐਸੇ ਗੁਰੂ ਨੂੰ ਨਮਸਕਾਰ ਕਰੋਗੇ ਤਾਂ ਉਹ ਪਾਤਸ਼ਾਹ ਜੀ ਕਹਿੰਦੇ ਨੇ ਪਾਤਸ਼ਾਹ ਚਰਨ ਖਤ, ਗੁਰੂ ਦੇ ਚਰਨਾਂ ਨੂੰ ਸਪਰਸ਼ ਕਰਨ ਨਾਲ, ਗੁਰੂ ਨੂੰ ਨਮਸਕਾਰ ਕਰਨ ਨਾਲ ਮੁਕਤੀ ਮਿਲ ਜਾਏਗੀ। ਪਰਸਤ ਚਰਨ ਕਪ ਨਿਰਮਲ ਰੀਤ ਭੇਟਤ ਸੰਗ ਰਾਮ ਗੁਣ ਰਵੇ, ਜਦੋਂ ਐਸੇ ਗੁਰੂ ਦੀ ਸੰਗਤ ਵਿੱਚ ਜਾਓਗੇ ਤਾਂ ਪ੍ਰਭੂ ਦੇ ਗੁਣਾਂ ਦਾ ਉਚਾਰਣ ਕਰੋਗੇ। ਭੇਟਤ ਸੰਗ ਰਾਮ ਗੁਣ ਰਵੇ ਪਾਰ ਬ੍ਰਹਮ ਕੀ ਦਰਗਾਹ ਕਰੇ, ਪਰ ਜਦੋਂ ਈਸ਼ਵਰ ਦੇ ਗੁਣਾਂ ਨੂੰ ਉਚਾਰਣ ਕਰੋਗੇ ਤਾਂ ਈਸ਼ਵਰ ਦੀ ਦਰਗਾਹ ਤੱਕ ਪਹੁੰਚ ਹੋ ਜਾਏਗੀ। ਉਸ ਦੀ ਦਰਗਾਹ ਤੱਕ ਪਹੁੰਚ ਸਕਦੇ ਹੋ, ਜਾ ਸਕਦੇ ਹੋ ਆਪਣੀ ਸੁਰਤ ਵਿੱਚ ਬੈਠ ਕੇ। ਪਾਰ ਬ੍ਰਹਮ ਕੀ ਦਰਗਾਹ ਗਵੇ ਸੁਣ ਕਰ ਬਚਨ ਕਰਨ ਆਧਾਨੇ, ਜਦੋਂ ਐਸੇ ਗੁਰੂ ਦੇ ਬਚਨ ਸੁਣੋਗੇ ਤਾਂ ਤੁਹਾਡੇ ਜਿਹੜੇ ਕਰਨ ਨੇ ਉਹ ਰੱਜ ਜਾਣਗੇ, ਤ੍ਰਿਪਤ ਹੋ ਜਾਣਗੇ। ਫਿਰ ਨਹੀਂ ਕਰ ਸੁਣਨਗੇ ਗੰਦੇ ਗੀਤ, ਫਿਰ ਨਹੀਂ ਕਰ ਸੁਣਨਗੇ ਕਿਸੇ ਦੀ ਨਿੰਦਾ, ਫਿਰ ਨਹੀਂ ਕੰਨ ਸੁਣਨਗੇ ਆਪਣੀ ਪੁਸਤਕੀ, ਫਿਰ ਕੰਨ ਸੁਣਨਗੇ ਉਹ ਕੁਝ ਜਿਸ ਲਈ ਨਿਰੰਕਾਰ ਨੇ ਇਸ ਸਰੀਰ ਨਾਲ ਲਾਏ। ਸਰੀਰ ਲਾਏ ਸੁਣ ਸਤ ਕਰ ਉਹ ਸੁਣਨਗੇ। ਧੰਨ ਪਾਤਸ਼ਾਹ ਕਹਿੰਦੇ ਨੇ ਸੁਣ ਕਰ ਬਚਨ ਕਰਨ ਆਖਾਨੇ, ਮਨ ਸੰਤੋਖ ਆਤਮ ਪਤੀ ਆਨੇ। ਗੁਰੂ ਦੇ ਬਚਨਾਂ ਨੂੰ ਸੁਣ ਕੇ, ਗੁਰੂ ਦੇ ਬਚਨਾਂ ਨੂੰ ਕਮਾ ਕੇ ਮਨ ਸੰਤੋਖੀ ਹੋ ਜਾਏਗਾ, ਆਤਮਾ ਈਸ਼ਵਰ ਤੋਂ ਪ੍ਰਤੀਤ ਜਾਏਗੀ। ਅਰੁਣ ਪਾਤਸ਼ਾਹ ਕਹਿੰਦੇ ਪੂਰਾ ਗੁਰ ਅਖਿਓ ਡਾਲ ਦਾ ਅੰਤਰ, ਐਸਾ ਗੁਰੂ ਪੂਰਾ ਗੁਰੂ ਹੈ ਜਿਸ ਦਾ ਨਾਮ ਅੰਤਰ खर्म करत है। पूरा गुर अखियो जाता मंत्र अमृत दृष्ट एक है हुए सब। एक बार सारे प्यार नाम कच के आखो सतनाम श्री वाहगुरु। एक बार फिर आखो सतनाम श्री वाहगुरु। अमृत दृष्ट एक है हुए संत। आज इस संसार जिस असि रह रहे हैं अफसोस है मैनू कि ना कोई गुरु तक पहुंचया ना किसी संत की परिभाषा का पता चल। बिना गुरु की बाणी पढ़ दे बिना गुरु की बाणी समझ दे लोग ऐसे ऐसिया गलत कर रहे हैं। कोई संत नहीं गुरु ही संत है। मैं कहना नहीं गुरु की बाणी पढ़ो गुरु की बाणी खोजो। गुरु संत नहीं गुरु तो इन्नी ताकत रखता है कि जे कदे गुरु किसी भैड़े तो भैड़े पुरुष को भी अपनी दृष्टि मेहर की दृष्टि तक दे तो उसको संत बना देता है। अमृत दृष्ट देखा है होए संत असी तकते हाँ गुरु नानक तकते हैं। सज्जन ठग वाले ठग है पर गुरु नानक की दृष्टि ठग नहीं देता संत बन जाता है। उमिया चोर है गुरु नानक की दृष्टि पैण चोर नहीं रहता संत बन जाता है। कौडा राक्षस है गुरु नानक साहब की दृष्टि पैण राक्षस नहीं रहता सुहाग बन जाता है। नूरशाह यादूगर है पर गुरु नानक साहब की दृष्टि पैण यादूगर नहीं रहती नूरशाह बल्कि संत बन जाती है। गुरु में यह शक्ति है कि गुरु किसी वकारी पुरुष को भी अगर मेहर की नजर तक तक देता है उसको संत बना देता है। अमृत दृष्ट एक है संत। गुरु सिख ले की करता है सतगुरु सिख और नाम धर दे। गुरु का सिख वर भागी है सतगुरु सिख का हालत परत सवार है। सतगुरु का कम है सतगुरु सिख का लोक और प्रलोक दोवें सवार होता है। सतगुरु सिख का हर पंथ सवार है नानक सतगुरु सिख का जी नाल सवार है। पर गुरु अपने सिख न अपनी छाती नाल ला के ओदी संभाल करता है। गुरमुख कोल उधारदा दे नामा एक कड़ी। गुरु की करदा का हुक्म सतगुरु पातशाह मान सतगुर वड्डा का सराही है जिस विच वड्डियां वड्याईयां साहब एक मेले त नदरी आईयां जा सपाणा त मन वसाईयां कर हुक्म मस्तक हाथ धर विचों मार कटियां बुनियाईयां साहब उठाए नौने पाई। सतगुरु सिख के अंदरों उसके मत्थे ते हाथ करके आप मेहरबानी निगाह करके सिख को नाम का थन देके उसके अंदरों बुराइयां कट के उन्हें अपने वर्गा नहीं ईश्वर वर्गा बना दिता है। हर का सेवक हर ही जेहा भेद न जाना मांस देहा। इस करके गुरु नानक देव साहेब आसादार पवित्र बाणी परम कर वेले ऐसे कहते हैं कि बलहारी गुर अपने। एक चर्चा क्योंकि मैं जानता हाँ कि जिन्नी देर तक असी विचार करनी है साढ़े अंदर कोई भुलेखा ना रहे। संसार से ऐसा विचार चलिया कि गुरु नानक देव साहेब का गुरु कौन सी तो मैं नहीं सहमत लोगों के विचार जब मैं पूछागा तो गुरु नानक ने पूछागा सतगुरु आप कृपा करो दसो ताड़ा गुरु कौन है। गुरु नानक ऐसा नहीं कि मेरे को कुछ सिपाही गुरु मैंने दसेगा क्योंकि मैं गुरु का सिख। गुरु का काम है कम कृपा करने सतगुरु खोले। और जब मैं सतगुरु पातशाह पूछता काम जी तो गुरु कौन है धर्मगुरु पातशाह कहने अपरंपर पार ब्रह्म परमेश्वर नानक गुर मिलिया सोएगी। मेरा गुरु अकाल पुरख वाहेगुरु है मेरा गुरु परमेश्वर है। तो धर्मगुरु पातशाह उसनु कह रहे बलिहारी गुर अपने त्योहारी सदरा कहते मैं अपने गुरु तो बलिहार जाता हां ਅਤੇ ਇੱਕ ਦਿਨ ਵਿੱਚ ਇੱਕ ਵਾਰ ਨਹੀਂ ਸੈਂਕੜੇ ਵਾਰ ਗੁਰੂ ਤੋਂ ਬਿਹਾਰ ਜਾਂਦਾ ਹਾਂ। ਕਿਉਂ ਬਿਹਾਰ ਜਾਂਦਾ ਹਾਂ? ਅਗਲੀ ਭਗਤੀ ਚ ਕਹਿ ਰਹੇ ਹਨ,
ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ।
ਜੋ ਮਨੁੱਖਾਂ ਨੂੰ ਦੇਵਤੇ ਬਣਾ ਦਿੰਦਾ ਹੈ, ਪਰ ਮਨੁੱਖ ਨੂੰ ਦੇਵਤਾ ਬਣਾਉਣ ਲੱਗਿਆ ਉਹਨੂੰ ਵਾਰ ਦੇਰ ਨਹੀਂ ਲੱਗਦੀ, ਬਸ ਉਹ ਦ੍ਰਿਸ਼ਟੀ ਪਾਉਂਦਾ ਤੇ ਮਨੁੱਖ ਯਾਦ ਰੱਖੋ ਦੇਵਤਾ ਬਣਦਾ। ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ, ਦੇਰ ਨਹੀਂ ਲੱਗਦੀ ਉਹਨੂੰ ਕਰਤ ਨਾ ਲਾਗੀ ਵਾਰ, ਉਹਨੂੰ ਦੇਰ ਨਹੀਂ ਲੱਗਦੀ ਦੇਵਤਾ ਬਣਾਉਂਦੇ ਹਨ। ਉਹਦੀ ਦ੍ਰਿਸ਼ਟੀ ਪਈ ਤੇ ਮਨੁੱਖ ਦੇਵਤਾ ਬਣ ਗਿਆ। ਅਗਲੀ ਪੰਕਤੀਆਂ ਚ ਕਹਿ ਰਹੇ,
ਮਹੱਲਾ ਦੂਜਾ ਜੇ ਸੌ ਚੰਦਾ ਉਗਵਹਿ ਸੂਰਜ ਚੜ੍ਹੈ ਹਜ਼ਾਰ।
ਇਸ ਗੱਲ ਦੀ ਪਰਪੱਕਤਾ ਲਈ ਕਿ ਗੁਰੂ ਤੋਂ ਬਿਨਾਂ ਜੀਵ ਦਾ ਕੋਈ ਸੌਣ ਵਾਲਾ ਨਹੀਂ ਹੈ, ਪਰ ਗੁਰੂ ਦਾ ਸਿੱਖ ਦੇ ਜੀਵਨ ਵਿੱਚ ਆਉਣਾ ਅਕਾਲ ਪੁਰਖ ਵਾਹਿਗੁਰੂ ਨੂੰ ਮਿਲਣ ਲਈ ਜ਼ਰੂਰੀ ਹੈ। ਗੁਰੂ ਨਾਨਕ ਦੇਵ ਸਾਹਿਬ ਗੁਰੂ ਹੈ ਅਕਾਲ ਪੁਰਖ, ਗੁਰੂ ਅੰਗਦ ਦੇਵ ਸਾਹਿਬ ਦੇ ਗੁਰੂ ਨੇ ਗੁਰੂ ਨਾਨਕ ਦੇਵ ਸਾਹਿਬ। ਤੋ ਆਪ ਜੀ ਨੇ ਐਸੇ ਬਚਨ ਗੁਰੂ ਲਈ ਕਹੇ ਕਿ ਜਿਸ ਪਿਆਰੇ ਸੁਣੇ ਹੋ ਤਿਸ ਆਕੇ ਹਰ ਚੱਲੀਏ, ਤ੍ਰਿਵ ਜੀਵਨ ਸੰਸਾਰ ਤੰਗ ਹੈ ਪਾਤਸ਼ਾਹ ਜੀਵਨ। ਆਪ ਗੁਰੂ ਲਈ ਕੀ ਬਚਨ ਕਰਦੇ? ਕਹਿੰਦੇ ਜੇ ਸੌ ਚੰਦਾ ਉਗਵੇ, ਜੇ ਬ੍ਰਹਿਮੰਡ ਵਿੱਚ ਇੱਕ ਨਹੀਂ ਸੌ ਚੰਦ ਵੀ ਚੜ ਜਾਏ, ਅਤੇ ਨਾਲ ਕਹਿੰਦੇ ਸੂਰਜ ਚੜ੍ਹ ਹੈ ਹਜ਼ਾਰ, ਇੱਕ ਸੂਰਜ ਨਹੀਂ ਸੌ ਚੰਦਰਮਾ ਚੜ ਜਾਏ, ਹਜ਼ਾਰ ਸੂਰਜ ਚੜ ਜਾਏ, ਇੰਨਾ ਚਾਨਣ ਧਰਤੀ ਤੇ ਹੋ ਜਾਏ, ਤੇ ਫਿਰ ਕੀ ਮਨੁੱਖ ਦੇ ਅੰਦਰ ਉਹ ਬਾਹਰਲਾ ਚਾਨਣ ਪ੍ਰਕਾਸ਼ ਕਰ ਸਕਦਾ? ਨਹੀਂ। ਬਾਣੀ ਦੇ ਐਸੇ ਬਚਨ ਨੇ ਕਿ ਚਾਨਣਾ ਚਾਨਣ ਅੰਗਨ, ਬਾਹਰ ਦਾ ਚਾਨਣ ਕੇਵਲ ਵਿਹੜੇ ਰਸਣਾ ਸਕਦਾ ਹੈ, ਤੁਹਾਡਾ ਹਿਰਦਾ ਨਹੀਂ, ਪਰ ਗੁਰੂ ਦੀ ਕਿਰਪਾ ਦਾ ਚਾਨਣ ਯਾਦ ਰੱਖਿਓ ਉਹ ਤੁਹਾਡੇ ਅੰਦਰ ਰੋਸ਼ਨੀ ਪੈਦਾ ਕਰ ਦਿੰਦਾ ਹੈ। ਧਰਮ ਪਾਤਸ਼ਾਹ ਜੀ ਕਹਿੰਦੇ ਜਦੋਂ ਅੰਦਰੋਂ ਈਸ਼ਵਰ ਪ੍ਰਗਟ ਹੁੰਦਾ ਹੈ, ਚਾਨਣਾ ਚਾਨਣ ਅੰਗਨ ਪ੍ਰਭ ਜੀਓ ਅੰਤਰ ਚਾਨਣਾ, ਤਾਂ ਬੰਦੇ ਦੇ ਅੰਦਰ ਚਾਨਣ ਹੋ ਜਾਂਦਾ ਹੈ। ਸਾਹਿਬ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਕਹਿ ਰਹੇ ਹਨ ਕਿ ਜੇ ਸੌ ਚੰਦਾ ਉਗਵੇ ਸੂਰਜ ਚੜ੍ਹੇ ਹਜ਼ਾਰ, ਇੱਥੇ ਚਾਨਣ ਹੁੰਦਿਆਂ ਗੁਰਬਿਨ ਹੋਰ ਆਧਾਰ, ਜੇ ਇੰਨਾ ਚਾਨਣ ਵੀ ਹੋ ਜਾਏ ਤਾਂ ਗੁਰੂ ਤੋਂ ਬਿਨਾਂ ਅੰਦਰ ਪਸਰਿਆ ਹੋਇਆ ਅਗਿਆਨਤਾ ਦਾ ਖੋਭਾ ਲੈਣਾ ਉਹ ਦੂਰ ਨਹੀਂ ਹੋ ਸਕਦਾ, ਉਸ ਹਨੇਰੇ ਨੂੰ ਦੂਰ ਗੁਰੂ ਹੀ ਕਰੇਗਾ। ਸਤਿ ਕਹਿ ਰਹੇ ਅਗਲੀਆਂ ਪੰਕਤੀਆਂ ਚ ਆਪ ਜੀ ਕਹਿ ਰਹੇ ਹਨ,
ਮਹੱਲਾ ਪਹਿਲਾ ਨਾਨਕ ਗੁਰੂ ਨਾ ਚੇਤਣੀ ਮਨ ਆਪਣਾ ਸੁਚੇਤ।
ਗੁਰੂ ਨਾਨਕ ਦੇਵ ਸਾਹਿਬ ਕਹਿੰਦੇ ਜਿਹੜੇ ਵਿਅਕਤੀ ਗੁਰੂ ਨੂੰ ਤਾਂ ਯਾਦ ਨਹੀਂ ਕਰਦੇ, ਗੁਰੂ ਨਾਲ ਸਾਂਝ ਨਹੀਂ ਰੱਖਦੇ, ਪਰ ਆਪਣੇ ਅੰਦਰ ਆਪਣੇ ਮਨ ਵਿੱਚ ਬੜੇ ਦਾਨਸ਼ਵੰਤ, ਬੜੇ ਚਤਨ, ਬੜੇ ਸਿਆਣੇ, ਬੜੇ ਸੁਚੇਤ ਆਪਣੇ ਆਪ ਨੂੰ ਐਕਟਿਵ ਸਮਝਦੇ ਨੇ, ਧੰਗੁਰ ਪਾਤਸ਼ਾਹ ਜੀ ਕਹਿੰਦੇ ਐਸੇ ਵਿਅਕਤੀਆਂ ਦਾ ਹਾਲ ਕੀ ਹੋਏਗਾ? ਅਗਲੀ ਭਗਤੀ ਦੱਸਦੇ,
ਸੁੱਤੇ ਤਿਲ ਗੁਆੜ ਜਿਉਂ ਸੁਈਏ ਅੰਦਰ ਖੇਤ।
ਕਹਿੰਦੇ ਉਹ ਵਿਅਕਤੀ ਗੁਆੜ ਦਿਲ ਵਾਲ ਇਸ ਖੇਤ ਦੇ ਅੰਦਰ ਹੀ ਛੱਡ ਦਿੱਤੇ ਜਾਣਗੇ। ਗੁਆੜ ਤਿਲ ਕਿਸ ਨੂੰ ਕਹਿੰਦੇ? ਕਿਸਾਨ ਤਿਲ ਬੀਜਦਾ ਹੈ, ਉਹ ਤਿਲ ਵੱਡੇ ਹੁੰਦੇ ਨੇ, ਉਹਨਾਂ ਨੂੰ ਫੁਰ ਲੱਗਦੇ, ਰੋਟੀਆਂ ਲੱਗਦੀਆਂ ਨੇ, ਜਿਹਨਾਂ ਦੇ ਵਿੱਚ ਤਿੜਾਂ ਦੇ ਦਾਣੇ ਹੁੰਦੇ ਰੋਟੀਆਂ ਵਿੱਚ। ਪਰ ਗੁਆੜ ਤਿਲ ਉਹ ਹੁੰਦਾ ਜਿਹਦੀਆਂ ਰੋਟੀਆਂ ਵਿੱਚ ਦਾਣੇ ਨਹੀਂ ਪੈਂਦੇ, ਬਲਕਿ ਕਿਸੇ ਕਾਰਨ ਕਰਕੇ ਉਸ ਰੋਟੀਆਂ ਵਿੱਚ ਸਵਾਦ ਪੈਦਾ ਹੋ ਜਾਂਦਾ। ਉਹ ਸਵਾਦ ਜਦੋਂ ਰੋਟੀਆਂ ਵਿੱਚੋਂ ਪੱਤਿਆਂ ਦੇ ਉੱਪਰ ਗਿਰਦੀ ਹੈ ਤੇ ਕਿਸਾਨ ਨੂੰ ਪਤਾ ਚੱਲ ਜਾਂਦਾ ਇਸ ਤਿਲ ਵਿੱਚ, ਇਸ ਤਿਲ ਦੇ ਬੂਟੇ ਦੀਆਂ ਰੋਟੀਆਂ ਵਿੱਚ ਦਾਣੇ ਨਹੀਂ ਹਨ, ਉਹਨੂੰ ਉਹ ਗੁਆੜ ਤਿਲ ਕਹਿੰਦੇ ਹੈ। ਆ ਟੋਡੀਆਂ ਚ ਪਈ ਹੋਈ ਸਵਾਦ ਦੇਖ ਕੇ ਉਹ ਵੱਢਦਾ ਨਹੀਂ, ਕਿਉਂਕਿ ਅਗਰ ਉਹ ਉਸਨੂੰ ਵੱਢ ਕੇ ਦੂਜੇ ਤਿਲਾਂ ਦੇ ਨਾਲ ਲਿਜਾਏਗਾ ਤਾਂ ਉਹਨੂੰ ਗਾਉਣ ਦੀ ਖੇਚਲ ਜ਼ਿਆਦਾ ਪੈ ਗਈ। ਇਸ ਕਰਕੇ ਉਹ ਖੇਤ ਵਿੱਚ ਹੀ ਉਸ ਦਿਲ ਨੂੰ ਛੱਡਦਾ ਹੈ। ਛੁੱਟੇ ਦਿਲ ਗੁਵਾੜ ਜਿਉਂ ਸੁੰਨੇ ਅੰਦਰ ਖੇਤ, ਉਹ ਸੁੰਨੇ ਖੇਤ ਵਿੱਚ ਜਿੱਥੋਂ ਬਾਕੀ ਦਿਲ ਤਾੜ ਲੈ ਗਏ ਜਿਹਨਾਂ 'ਚ ਦਾਣੇ ਸਨ, ਪਰ ਉਸ ਵਿੱਚ ਦਾਣੇ ਨਹੀਂ ਉਹ ਗੁਵਾੜ ਸੀ, ਉਸ ਨੂੰ ਸੁੰਨੇ ਖੇਤ ਵਿੱਚ ਹੀ ਛੱਡ ਦਿੱਤਾ ਗਿਆ। ਹੁਣ ਉਸ ਦਾ ਹਾਲ ਕੀ ਹੋਇਆ? ਅਗਲੀ ਪੰਕਤੀ ਚ ਹੈ,
ਖੇਤ ਅੰਦਰ ਛੁੱਟਿਆ ਬਹੁ ਨਾਨਕ ਸੌ ਨਾ।
ਜਿਸ ਦਿਲ ਨੂੰ ਖੇਤ ਦੇ ਅੰਦਰ ਛੱਡ ਦਿੱਤਾ ਗਿਆ ਗੁਆੜ ਜਾਣ ਕੇ, ਇਹ ਗੁਆੜ ਹੈ, ਇਹਦੇ ਵਿੱਚ ਸਵਾਹ ਹੈ, ਤੁਹਾਨੂੰ ਪਾਤਸ਼ਾਹ ਜੀ ਕਹਿੰਦੇ ਉਹਦੇ ਵੀ ਸੌ ਮਾਰਗ ਬਣ ਜਾਂਦੇ। ਜਿਹੜਾ ਮੁਰਾਦ ਕੀ ਹੈ ਇੱਥੇ, ਜਿਹੜਾ ਗੁਰੂ ਦੁਆਰਾ ਈਸ਼ਵਰ ਨਾਲ ਜੁੜਦਾ ਨਹੀਂ, ਗੁਰੂ ਨਾਲ ਸਾਂਝ ਪੈਦਾ ਕਰਦਾ ਨਹੀਂ, ਉਸਨੇ ਵੀ ਸੈਂਕੜੇ ਮਾਰਗ ਨੇ। ਛੋਗੇ ਕੌਣ ਮਾਲਕ ਹੈ? ਉਹਦਾ ਕਾਮ ਮਾਲਕ ਹੈ, ਕ੍ਰੋਧ ਮਾਲਕ ਹੈ, ਲੋਭ ਮਾਲਕ ਹੈ, ਆਸਾ ਤ੍ਰਿਸ਼ਨਾ ਲੈਸ਼ ਈਰਖਾ ਕਲਪਨਾ ਮਾਲਕ ਹੈ, ਮੋਹ ਆਤਮਕਾਰ ਮਾਲਕ ਨੇ। ਛੁੱਟੇ ਤਿਲ ਗੁਆੜ ਜਿਉ ਸੁੰਨੇ ਅੰਦਰ ਖੇਤ, ਖੇਤਾਂ ਅੰਦਰ ਛੁੱਟਿਆ ਭਾਉ ਨਾਨਕ ਸੌ ਨਾ। ਉਹਦੇ ਵੀ ਸੈਂਕੜੇ ਮਾਲਕ ਨੇ, ਉਹ ਲੋਕ ਜਿਹਨਾਂ ਨੇ ਉਹਨੂੰ ਪੜ੍ਹ ਕੇ ਲਿਜਾ ਕੇ ਚੁੱਲ੍ਹੇ ਵਿੱਚ ਬਾਲਣਾ ਹੈ। ਇਵੇਂ ਗੁਰੂ ਤੋਂ ਬਿਨਾਂ ਜਿਹੜਾ ਵਿਅਕਤੀ ਹੁੰਦਾ ਹੈ, ਕਾਮ ਕ੍ਰੋਧ ਲੋਭ ਮੋਹ ਹੰਕਾਰ ਅਨੇਕ ਤਰ੍ਹਾਂ ਦੇ ਭਰਮ ਤਾਦਕ ਉਹਦੇ ਮਾਲਕ ਬਣ ਜਾਂਦੇ। ਅਗਲੀ ਭਗਤੀ ਚ ਆਪ ਜੀ ਕਹਿ ਰਹੇ ਹਨ,
ਮਲੀਆ ਹੈ ਫੁਲੀਆ ਹੈ ਬਾਪੜ ਪੀਤਨ ਵਿੱਚ ਸਵਾਹਾ।
ਬਸ ਜਿਵੇਂ ਉਹ ਤਿਲ ਫੜਦੇ ਹਨ, ਫੁੱਲਦੇ ਹਨ, ਪਰ ਉਹਨਾਂ ਦੇ ਅੰਦਰ ਤਿਲ ਨਹੀਂ ਹੁੰਦੇ, ਦਾਣੇ ਨਹੀਂ ਹੁੰਦੇ, ਉਹ ਸਾਰ ਨਹੀਂ। ਇਵੇਂ ਗੁਰੂ ਤੁਹੀਣੇ ਪੁਰਸ਼ ਫਲਦੇ ਫੁੱਲਦੇ ਤਾਂ ਹੈ, ਪਰ ਜਿਵੇਂ ਤਿਲਾਂ ਦੇ ਅੰਦਰ ਸਵਾਹ ਹੁੰਦੀ ਹੈ, ਉਹਨਾਂ ਦੇ ਅੰਦਰ ਈਸ਼ਵਰ ਦਾ ਨਾਮ ਨਹੀਂ ਹੁੰਦਾ। ਉਹ ਨਾਮ ਤੋਂ ਸੱਖਣੇ ਹੋ ਜਾਂਦੇ, ਨਾਮ ਤੋਂ ਹੀਣੇ ਹੋ ਜਾਂਦੇ, ਜਿਸ ਕਰਕੇ ਉਹ ਜਦੋਂ ਦਰਗਾਹ ਵਿੱਚ ਜਾਣਗੇ, ਹਰਮਨ ਪਾਤਸ਼ਾਹ ਦੇ ਅੱਗੇ ਬੱਚੇ ਨਾ ਉੱਠੇ, ਉਹਨਾਂ ਦਾ ਮੁੱਖ ਉੱਥੇ ਕਾਲਾ ਹੁੰਦਾ ਹੈ। ਉਹ ਸਾਹਿਬ ਸਤਿਗੁਰ ਪਾਤਸ਼ਾਹ ਅਗਲੀ ਪੰਕਤੀ ਵਿੱਚ ਕਹਿ ਰਹੇ ਹਨ,
ਕੌੜੀ ਆਪੀਨੈ ਆਪ ਸਾਜਿਓ ਆਪੀਨੈ ਰਚਿਓ ਨਾਮ।
ਗੁਰੂ ਈਸ਼ਵਰ ਦੀ ਗੱਲ ਕਰਦਾ ਹੈ, ਯਾਦ ਰੱਖੋ ਬਾਣੀ ਵਿੱਚ ਕਿਤੇ ਐਸੀਆਂ ਗੱਲਾਂ ਆਉਂਦੀਆਂ ਕਿ ਉਹਨੇ ਸ੍ਰਿਸ਼ਟੀ ਸਾਜੀ, ਪਰ ਗੁਰੂ ਨਾਨਕ ਦੇਵ ਸਾਹਿਬ ਅਖੀਰ ਦੀ ਗੱਲ ਕਰਦੇ, ਕਹਿੰਦੇ ਉਹਨੇ ਆਪਣੇ ਆਪੇ ਤੋਂ ਆਪਣੇ ਆਪ ਨੂੰ ਸਾਜਿਆ, ਆਪ ਹੀ ਉਹਨੇ ਰਚਿਓ ਨਾਮ, ਆਪ ਹੀ ਨਾਮ ਰਚਨਾ ਕੀਤਾ। ਜਿੱਥੇ ਜੀਵ ਸਾਜੇ, ਜਿੱਥੇ ਉਹਨੇ ਆਪਣੇ ਆਪ ਨੂੰ ਸਾਜਿਆ, ਉੱਥੇ ਉਹਨੇ ਵਡਿਆਈਆਂ ਵੀ ਆਪਣੇ ਆਪ ਨੂੰ ਆਪ ਹੀ ਦਿੱਤੀਆਂ, ਆਪੇ ਨਰਜਿਓ ਨਾਮ। ਅਗਲੀ ਪੰਕਤੀ ਚ ਕਹਿ ਰਹੇ ਹਨ,
ਦੁਈ ਕੁਦਰਤ ਸਾਜੀ ਹੈ ਕਰ ਆਸਣ ਡਟੋ ਜਾਓ।
ਉਹਨੇ ਦੂਜੀ ਕੁਦਰਤ ਪੈਦਾ ਕੀਤੀ, ਜੀਵ ਪੈਦਾ ਕਰੇ, ਉਹਨਾਂ ਦੇ ਵਿੱਚ ਉਹ ਆਪਣਾ ਆਸਣ ਜਮਾ ਕੇ ਬੈਠ ਗਿਆ। ਅੱਜ ਵੀ ਮੌਜੂਦ ਹੈ, ਪਿੱਛੇ ਵੀ ਮੌਜੂਦ ਸੀ, ਅੱਗੇ ਵੀ ਮੌਜੂਦ ਹੋਵੇਗਾ। ਬਾਣੀ ਵਿੱਚ ਉਹਨੂੰ ਸੱਚ ਕਹਿ ਰਹੀ, ਆਪ ਸੱਚ, ਵਾਕ ਸੱਚ ਹੈ ਵੀ ਸੱਚ, ਨਾਨਕ ਹੋਸ਼ੀ ਵੀ ਸੱਚ। ਉਹਨੂੰ ਕਿਹਾ ਕਿ ਤਿਲ ਕਾਲ ਨਹੀਂ, ਬਲਕਿ ਜਦੋਂ ਸ੍ਰਿਸ਼ਟੀ ਨੂੰ ਸਾਜਣ ਤੋਂ ਪਹਿਲਾਂ ਵੀ ਉਹ ਸੱਚ ਸੀ, ਜੁਗਾਂ ਜੁਗਾਂਤਰਾਂ ਵਿੱਚ ਸੱਚ ਰਿਹਾ, ਹੁਣ ਸੱਚ ਹੈ, ਅੱਗੇ ਉਹ ਸੱਚ ਹੋਵੇਗਾ। ਤੁਹਾਨੂੰ ਪਾਤਸ਼ਾਹ ਕਹਿੰਦੇ ਉਹ ਜੀਵਾਂ ਦੇ ਵਿੱਚ ਹੀ ਬੈਠਾ ਹੈ, ਕਰ ਆਸਣ ਜਿੱਠੋ ਜਾਓ। ਅਗਲੀ ਪੰਕਤੀ ਚ ਕਹਿੰਦੇ ਹਨ,
ਦਾਤਾ ਕਰਤਾ ਆਪ ਤੂੰ ਤੁਸ ਦੇਵੈ ਕਰਹਿ ਪਸਾਉ।
ਪ੍ਰਭੂ ਤੂੰ ਦਾਤਾ ਦੇਣ ਵਾਲਾ ਦਾਤਾ ਹੈ, ਸ੍ਰਿਸ਼ਟੀ ਦਾ ਕਰਤਾ ਰਚਣ ਵਾਲਾ ਹੈ, ਤੂੰ ਜੀਵਾਂ ਨੂੰ ਦਾਤਾ ਦਿੰਦਾ, ਉਹਨਾਂ ਦੇ ਪ੍ਰਸੰਨ ਹੋ ਕੇ ਤੁਸ ਦੇਵੈ ਕਰਹਿ ਪਸਾਉ, ਅਤੇ ਜੀਵਾਂ ਦਾ ਪਸਾਰਾ ਵੀ ਆਪ ਕਰਦਾ ਹੈ, ਜੀਵਾਂ ਨੂੰ ਦਾਤਾ ਵੀ ਆਪ ਦਿੰਦਾ, ਉਹਨਾਂ ਨੂੰ ਸੰਭਾਲਦਾ ਵੀ ਆਪ ਹੈ, ਉਹਨਾਂ ਦੀ ਕਿਰਪਾ ਦ੍ਰਿਸ਼ਟੀ ਵੀ ਆਪ ਕਰਦਾ ਹੈ। ਹਰਮਨ ਪਾਤਸ਼ਾਹ ਅਗਲੀ ਪੰਕਤੀ ਚ ਕਹਿ ਰਹੇ ਹਨ,
ਤੂੰ ਜਾੜੋਈ ਸਭ ਸਹਿ ਦੇ ਲੈ ਸਹਿ ਜਿੰਦ ਕਵਾਓ।
ਤੂੰ ਜੀਵਾਂ ਦੇ ਅੰਦਰ ਦੀਆਂ ਜਾਣਦਾ, ਸਭ ਦੇ ਅੰਦਰ ਦੀਆਂ ਜਾਣਦਾ ਹੈ, ਤੂੰ ਜੀਵਾਂ ਨੂੰ ਜਿੰਦ ਪ੍ਰਾਣ ਔਰ ਸਰੀਰ ਦਿੰਦਾ ਵੀ ਹੈ, ਕਵਾਓ ਦਾ ਅਰਥ ਪੁਸ਼ਾਕ ਸਰੀਰ ਨੂੰ ਵੀ ਕੱਪੜਾ ਤੂੰ ਦਿੰਦਾ ਵੀ ਹੈ, ਔਰ ਦੇ ਕੇ ਵਾਪਸ ਵੀ ਲੈ ਲੈਂਦਾ ਹੈ। ਤੂੰ ਜਾਣੋਈ ਸਭ ਸਹਿ دیر ایسا ہے جن کواؤ اگلی پنکتی چ کہہ دیں
کر آسن ڈٹھو
جاؤ کہ وہ آپ جیون کے اندر آسن جما کے بیٹھا ہے اور بڑا پرسن ہو کے تمام جیون دیکھ رہا ہے جن اپائی رب روائی بیٹھا دیکھ ہے وقت رکھے ہتھیش مکتی ہے گرو پاتشاہ کرپا کر پوتر بانی کا اپدیش سارے ہردے چ بس جائے جس نال سارا منکھا جب سفلا ہو سکے پاون بانی کی وچار کرتے ہوئے بلا گرو کے درد اوپر جان کے ست سنگت اپنے درد بےکاری جان کے معاف کرتے ہوئے بچن اپدیش گرو کا جان کے ہردے چ بسا تاکہ آستھا اپنی سارے کا جو گرو کی ہزوری گزارے سما ہے وہ لکھے پی سکے جس نال نصیب جائیے یہ لوگ سکھیے پر لوگ سہیلے نانک اپنے میرے واحد جی کا خالصہ واحد